ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਚੌਥਾ। ਕਰ ਕਿਰਪਾ ਸਤਿਗੁਰ ਮੇਲੇ ਓਨ ਮੁਖ ਗੁਰਮੁਖ ਨਾਮ ਧਿਆਏ ਸੀ। ਸੋ ਕਰੇ ਜੇ ਸਤਿਗੁਰ ਭਾਵ ਸੀ ਗੁਰਪੂਰਾ ਘਰੀ ਵਸਾਏ ਸੀ। ਜਿਨ ਅੰਦਰ ਨਾਮ ਨਿਧਾਨ ਹੈ ਤਿਨਕਾ ਭਾਉ ਸਭ ਗਵਾਏ ਸੀ। ਜਿਨ ਰੱਖਣ ਕੋ ਹਰ ਆਪ ਹੋਏ ਹੋਰ ਕੀਤੀ ਝੱਖ ਝੱਖ ਜਾਏ ਸੀ। ਜਨ ਨਾਨਕ ਨਾਮ ਧਿਆਏ ਤੂੰ ਹਰ ਹਾਲਤ ਪਲਤ ਛੋਡਾਏ ਸੀ। ਸਲੋਕ ਮਹਲਾ ਚੌਥਾ। ਕਰ ਕਿਰਪਾ ਸਤਿਗੁਰ ਮੇਲਿਓਨ ਮੁਖ ਗੁਰਮੁਖ ਨਾਮ ਧਿਆਏ ਸੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਓ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਜਿਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ, ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਣਹਾਰੈ ਧਾਰਿਆ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੌੜੀ ਰਾਗ ਦੀ ਪਹਿਲੀ ਵਾਰ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਸ ਤਕਰੀਬਨ ਸਾਰੀ ਵਾਰ ਦਾ ਹੀ ਜੋ ਵਿਸ਼ਾ ਵਸਤੂ ਹੈ ਉਹ ਹੈ ਇੱਕ ਪਾਸੇ ਗੁਰੂ ਘਰ ਦੇ ਸ਼ਰਧਾਲੂ ਗੁਰਸਿੱਖ ਮਾਈ ਪਾਈ ਹੁੰਦੇ ਹਨ, ਦੂਸਰੇ ਪਾਸੇ ਜਿਹੜੇ ਗੁਰੂ ਘਰ ਦੇ ਵਿਰੋਧੀ ਨਿੰਦਕ ਲੋਕ ਹੁੰਦੇ ਹਨ ਉਹਨਾਂ ਦਾ ਹਸ਼ਰ ਕੀ ਹੁੰਦਾ ਹੈ। ਇਸ ਵਾਰ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਇਸ ਚੀਜ਼ ਦਾ ਬਹੁਤ ਸੋਹਣਾ ਨਿਰਣਾ ਕੀਤਾ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਗੁਰਮੁਖ ਸਿੱਖਾਂ ਦੀ ਅਵਸਥਾ ਬਿਆਨ ਕਰ ਰਹੇ ਹਨ ਜਿਹੜੇ ਹਮੇਸ਼ਾ ਲਈ ਤਨ ਮਾਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਆਪਣਾ ਤਨ ਵੀ ਮਨ ਵੀ ਧਨ ਵੀ ਗੁਰੂ ਨੂੰ ਅਰਪਣ ਕਰ ਦਿੰਦੇ ਹਨ ਅਤੇ ਸਤਿਗੁਰੂ ਦਾ ਪੂਰਨ ਰੂਪ ਦੇ ਵਿੱਚ ਹੁਕਮ ਮੰਨਦੇ ਹਨ। ਉਹਨਾਂ ਗੁਰਮੁਖਾਂ ਨੂੰ ਕਿਹੜੀਆਂ ਕਿਹੜੀਆਂ ਦਾਤਾਂ ਪ੍ਰਾਪਤ ਹੁੰਦੀਆਂ ਹੈ, ਲਓ ਉਹਦੇ ਬਾਰੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੀ ਫਰਮਾਉਂਦੇ ਹਨ। ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਮਹਲਾ ਚੌਥਾ। ਕਰ ਕਿਰਪਾ ਸਤਿਗੁਰ ਮੇਲਿਓਨ ਮੁਖ ਗੁਰਮੁਖ ਨਾਮ ਧਿਆਏ ਸੀ।
ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਹਨ, ਕਰ ਕਿਰਪਾ ਸਤਿਗੁਰ ਮੇਲਿਓਨ, ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਜਿਨ੍ਹਾਂ ਗੁਰਸਿੱਖਾਂ ਨੂੰ ਸਤਿਗੁਰੂ ਦੇ ਨਾਲ ਮੇਲ ਦਿੱਤਾ ਹੈ ਮੁਖ ਗੁਰਮੁਖ ਨਾਮ ਧਿਆਏ ਸੀ, ਉਹ ਗੁਰਮੁਖ ਬਣ ਕੇ ਆਪਣੇ ਮੁਖ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ। ਕਰ ਕਿਰਪਾ ਸਤਿਗੁਰ ਮੇਲਿਓ, ਜਿਨ੍ਹਾਂ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਉਹਨਾਂ ਦਾ ਹੀ ਸੱਚੇ ਸਤਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ। ਜਿਹੜੇ ਸੱਚੇ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਨ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਗੁਰਮਤ ਨਾਮ ਦ੍ਰਿੜ ਕਰਵਾ ਦਿੰਦੇ ਹਨ ਅਤੇ ਫਿਰ ਉਹ ਗੁਰਮੁਖ ਬਣ ਕੇ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਗੁਰਮੁਖਾਂ ਦੀ ਮਹਿਮਾ ਉਚਾਰਨ ਕਰਦੇ ਹਨ।
ਸੋ ਕਰੇ ਜੇ ਸਤਿਗੁਰ ਭਾਵ ਸੀ, ਗੁਰ ਪੂਰਾ ਘਰੀ ਵਸਾਏ ਸੀ।
ਉਹਨਾਂ ਗੁਰਮੁਖਾਂ ਦਾ ਇਹ ਇੱਕ ਵੱਡਾ ਗੁਣ ਹੁੰਦਾ ਹੈ, ਸੋ ਕਰੇ ਜੇ ਸਤਿਗੁਰ ਭਾਵ ਸੀ, ਉਹ ਉਹੀ ਕੰਮ ਕਰਦੇ ਨੇ ਜਿਹੜਾ ਸਤਿਗੁਰੂ ਨੂੰ ਭਾਵੇ, ਭਾਵ ਜੋ ਸਤਿਗੁਰੂ ਦਾ ਹੁਕਮ ਹੁੰਦਾ ਹੈ। ਗੁਰ ਕਹਿਆ ਸਾਕਾਰ ਕਮਾਵਹੁ, ਗੁਰ ਕੀ ਕਰਨੀ ਕਾਹੇ ਤਾਵਹੁ। ਜੋ ਸਤਿਗੁਰੂ ਦਾ ਹੁਕਮ ਹੁੰਦਾ ਹੈ ਉਹਦੇ ਅਨੁਸਾਰ ਹੀ ਉਹ ਗੁਰਸਿੱਖ ਕੰਮ ਕਰਦੇ ਹਨ। ਗੁਰ ਪੂਰਾ ਕਰੀ ਵਸਾਏ ਸੀ ਅਤੇ ਫਿਰ ਪੂਰਾ ਗੁਰੂ ਪ੍ਰਸੰਨ ਹੋ ਕੇ ਉਹਨਾਂ ਨੂੰ ਘਰਾਂ ਦੇ ਵਿੱਚ ਵਸਾਉਂਦਾ ਹੈ। ਇਹਦਾ ਮਤਲਬ ਇਹ ਹੈ ਵੀ ਜਿਹੜੇ ਆਗਿਆਕਾਰੀ ਸਿੱਖ ਹੁੰਦੇ ਨੇ ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਨਾਲ ਵਸਾਉਂਦੇ ਨੇ। ਅਥਵਾ ਜਿਹੜਾ ਘਰੀ ਸ਼ਬਦ ਹੈ, ਇਹਦੇ ਬਾਰੇ ਮਹਾਂਪੁਰਖ ਇਹ ਵੀ ਵਿਚਾਰ ਦੱਸਦੇ ਸਨ ਵੀ ਉਹ ਗੁਰਸਿੱਖ ਜਿਹੜੇ ਸਤਿਗੁਰੂ ਦੇ ਆਗਿਆ ਵਿੱਚ ਰਹਿ ਕੇ ਗੁਰੂ ਦੀ ਕਾਰ, ਸੇਵਾ, ਭਗਤੀ, ਨਾਮ ਸਿਮਰਨ ਕਰਦੇ ਹਨ, ਪਰ ਪੂਰਾ ਗੁਰੂ ਉਹਨਾਂ ਨੂੰ ਘਰੀ ਵਸਾਏ ਸੀ। ਜਿਹੜਾ ਅਸਲੀ ਘਰ ਕੀ ਹੈ, ਜੋ ਕਰ ਛੱਡ ਗੁਆਵਨਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੀ। ਉਹਨਾਂ ਨੂੰ ਸੱਚਖੰਡ ਘਰ ਦੇ ਵਿੱਚ ਵੀ ਵਸਾਉਂਦਾ ਹੈ। ਜਿਹੜੇ ਗੁਰਮੁਖ ਪਿਆਰੇ ਪ੍ਰਭੂ ਦਾ ਸਿਮਰਨ ਕਰਦੇ ਹਨ ਅਤੇ ਨਾਲ ਜੋ ਸਤਿਗੁਰੂ ਦਾ ਹੁਕਮ ਹੁੰਦਾ ਉਹੀ ਕੰਮ ਕਰਦੇ ਹਨ, ਫਿਰ ਪੂਰਾ ਗੁਰੂ ਉਹਨਾਂ ਨੂੰ ਸੱਚਖੰਡ ਦੇ ਵਿੱਚ ਵਾਸਾ ਦੇ ਦਿੰਦਾ ਹੈ।
ਜਿਹਨਾਂ ਅੰਦਰ ਨਾਮ ਨਿਧਾਨ ਹੈ, ਤਿਨਕਾ ਭਉ ਸਭ ਗਵਾਏ ਸੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹਨਾਂ ਗੁਰਮੁਖਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਵਸ ਜਾਂਦਾ ਹੈ, ਤਿਨਕਾ ਭਉ ਸਭ ਗਵਾਏ ਸੀ, ਫਿਰ ਉਹਨਾਂ ਦਾ ਸਭ ਕਿਸਮ ਦਾ ਡਰ ਅਕਾਲ ਪੁਰਖ ਵਾਹਿਗੁਰੂ ਆਪ ਗਵਾ ਦਿੰਦਾ ਹੈ। ਇਹਦਾ ਮਤਲਬ ਇਹ ਹੈ ਨਾਮ ਦੇ ਵਿੱਚ ਸਾਰੇ ਗੁਣ, ਸਾਰੀਆਂ ਸ਼ਕਤੀਆਂ, ਸਾਰੇ ਪਦਾਰਥ ਨੇ। ਇਸ ਨਾਮ ਨੂੰ ਸਭ ਤੋਂ ਵੱਡਾ ਖਜ਼ਾਨਾ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ। ਜਿਨ੍ਹਾਂ ਗੁਰਮੁਖਾਂ ਦੇ ਅੰਦਰ ਇਹ ਨਾਮ ਰੂਪ ਖਜ਼ਾਨਾ ਵਸ ਜਾਂਦਾ ਹੈ, ਫਿਰ ਉਹਨਾਂ ਦਾ ਹਰ ਕਿਸਮ ਦਾ ਡਰ ਪੈ ਸਾਰਾ ਹੀ ਵਾਹਿਗੁਰੂ ਦੂਰ ਕਰ ਦਿੰਦਾ ਹੈ।
ਜਿਨ ਰੱਖਣ ਕੋ ਹਰ ਆਪ ਹੋਏ, ਹੋਰ ਕੀਤੀ ਚਖ ਚਖ ਜਾਏ ਸੀ।
ਹਜ਼ੂਰ ਫਰਮਾਉਂਦੇ ਨੇ ਭਾਈ, ਜਿਨ੍ਹਾਂ ਦੀ ਰੱਖਿਆ ਕਰਨ ਦੇ ਲਈ ਅਕਾਲ ਪੁਰਖ ਵਾਹਿਗੁਰੂ ਆਪ ਉਹਨਾਂ ਦੇ ਨਾਲ ਖੜਾ ਹੋ ਜਾਵੇ, ਹੋਰ ਕੀਤੀ ਚਖ ਚਖ ਜਾਏ ਸੀ। ਹੋਰ ਕਿੰਨੀ ਜਿਹੜੀ ਸ੍ਰਿਸ਼ਟੀ ਹੈ ਉਹ ਚਖਾਂ ਮਾਰ ਮਾਰ ਕੇ ਉੱਥੋਂ ਦੀ ਲੰਘ ਜਾਂਦੀ ਹੈ, ਪਰ ਉਸ ਦੀ ਕੋਈ ਵਾਹ ਪੇਸ਼ ਨਹੀਂ ਚੱਲਦੀ। ਇਹਦਾ ਮਤਲਬ ਇਹ ਹੈ ਵੀ ਜਿਨ੍ਹਾਂ ਦੀ ਰੱਖਿਆ ਅਕਾਲ ਪੁਰਖ ਵਾਹਿਗੁਰੂ ਆਪ ਕਰੇ ਅਤੇ ਹੋਰ ਚਾਹੇ ਉਹਨਾਂ ਦੇ ਕਿੰਨੇ ਵੀ ਖਿਲਾਫ ਹੋ ਜਾਣ, ਦੁਨੀਆ ਚਾਹੇ ਕਿੰਨੀ ਵੀ ਉਹਨਾਂ ਦੇ ਉਲਟ ਹੋ ਜਾਵੇ, ਉਹ ਚਖਾਂ ਮਾਰ ਮਾਰ ਕੇ ਭਾਵ ਐਵੇਂ ਬਕਵਾਸ ਕਰ ਕਰਕੇ, ਬੇਥਵੀਆਂ ਗੱਲਾਂ ਕਰ ਕਰਕੇ ਉਹ ਚਲੀ ਜਾਂਦੀ ਹੈ, ਪਰ ਉਹਨਾਂ ਦਾ ਕੁਝ ਵੀ ਵਿਗਾੜ ਨਹੀਂ ਸਕਦੇ।
ਜਨ ਨਾਨਕ ਨਾਮ ਧਿਆਏ ਤੂੰ, ਹਰ ਹਾਲਤ ਪਲਤ ਛੋੜਾਏ ਸੀ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨਾ, ਤੂੰ ਤੇ ਉਸ ਵਾਹਿਗੁਰੂ ਦੇ ਨਾਮ ਨੂੰ ਧਿਆ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਲੋਕ ਤੇ ਪਰਲੋਕ ਦੇ ਵਿੱਚ ਤੈਨੂੰ ਛੁਡਾ ਲਵੇਗਾ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਹਾਲਤ ਪਲ ਦਾ ਰਾਖਾ ਹੈ, ਦੋ ਜਹਾਨਾਂ ਦਾ ਮਾਲਕ ਹੈ। ਜਦੋਂ ਅਸੀਂ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ, ਉਹ ਅਕਾਲ ਪੁਰਖ ਵਾਹਿਗੁਰੂ ਲੋਕ ਤੇ ਪ੍ਰਲੋਕ ਵਿੱਚ ਸਾਨੂੰ ਛੁਡਾ ਲੈਂਦਾ ਹੈ।
ਮਹੱਲਾ ਚੌਥਾ, ਗੁਰਸਿੱਖਾਂ ਕਹਿ ਮਨ ਭਾਵਦੀ, ਗੁਰ ਸਤਿਗੁਰ ਕੀ ਵਡਿਆਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਜਿਹੜੇ ਗੁਰੂ ਦੇ ਪਿਆਰ ਵਾਲੇ ਗੁਰਸਿੱਖ ਨੇ, ਉਹਨਾਂ ਦੇ ਮਨ ਦੇ ਅੰਦਰ ਪੂਜਨੀਕ ਸਤਿਗੁਰੂ ਦੀ ਵਡਿਆਈ ਹੀ ਪਾਉਂਦੀ ਹੈ। ਜਿਹੜੇ ਭਾਵਨਾ ਵਾਲੇ ਗੁਰਸਿੱਖ ਨੇ, ਉਹ ਹਮੇਸ਼ਾ ਲਈ ਸਤਿਗੁਰੂ ਦੀ ਵਡਿਆਈ ਸੁਣ ਕੇ ਤੇ ਵਡਿਆਈ ਕਰਕੇ ਪ੍ਰਸੰਨ ਹੁੰਦੇ ਹਨ।
ਹਰ ਰੱਖਹੁ ਪੈਜ ਸਤਿਗੁਰੂ ਕੀ ਨਿਤ ਚੜੈ ਸਵਾਈ।
ਉਹ ਗੁਰਸਿੱਖ ਹਮੇਸ਼ਾ ਲਈ ਅਕਾਲ ਪੁਰਖ ਦੇ ਚਰਨਾਂ ਵਿੱਚ ਵੀ ਇਹੀ ਅਰਦਾਸ ਕਰਦੇ ਨੇ, ਹੇ ਵਾਹਿਗੁਰੂ ਤੂੰ ਆਪਣੇ ਸਤਿਗੁਰੂ ਦੀ ਪੈਜ ਰੱਖੀ, ਭਾਵ ਸਤਿਗੁਰੂ ਦੀ ਵਡਿਆਈ ਹਮੇਸ਼ਾ ਲਈ ਕਾਇਮ ਰੱਖੀ ਤੇ ਨਿਤ ਚੜੈ ਸਵਾਈ। ਸਤਿਗੁਰੂ ਦੀ ਵਡਿਆਈ ਦਿਨ ਦੂਨੀ ਰਾਤ ਸਵਾਈ ਚੜ੍ਹਦੀ ਕਲਾ ਦੇ ਵਿੱਚ ਹੋਵੇ, ਇਹ ਗੁਰਸਿੱਖ ਹਮੇਸ਼ਾ ਲਈ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ।
ਗੁਰ ਸਤਿਗੁਰ ਕੈ ਮਨ ਪਾਰ ਬ੍ਰਹਮ ਹੈ ਪਾਰ ਬ੍ਰਹਮ ਛਡਾਈ।
ਬਈ ਜਿਹੜੇ ਗੁਰ ਸਤਿਗੁਰ ਜੋ ਪੂਜਨੀਕ ਸਤਿਗੁਰੂ ਨੇ ਉਹਨਾਂ ਦੇ ਮਨ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਵਸ ਰਿਹਾ ਹੈ, ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਫਰਮਾਇਆ ਹੈ, ਬਿਨ ਸਤਿਗੁਰ ਕਿਨੈ ਨਾ ਪਾਇਓ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਉਸ ਅਕਾਲ ਪੁਰਖ ਨੇ ਸਤਿਗੁਰੂ ਦੇ ਵਿੱਚ ਆਪਣੇ ਆਪ ਨੂੰ ਪ੍ਰਗਟ ਕਰਕੇ ਰੱਖਿਆ ਹੋਇਆ ਹੈ। ਗੁਰ ਸਤਿਗੁਰ ਕੈ ਮਨ ਪਾਰ ਬ੍ਰਹਮ ਹੈ, ਹੈ ਤੇ ਸਾਰਿਆਂ ਵਿੱਚ ਹੀ ਰੱਬ ਵੱਸਦਾ, ਪਰ ਹਜ਼ੂਰ ਕਹਿੰਦੇ ਪੂਜਨੀਕ ਸਤਿਗੁਰੂ ਦੇ ਮਨ ਦੇ ਵਿੱਚ ਉਹ ਸਾਖਿਆਤਕਾਰ ਹੋ ਕੇ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਹੈ, ਪਾਰ ਬ੍ਰਹਮ ਛਡਾਈ। ਜਦੋਂ ਵੀ ਗੁਰੂ ਮਹਾਰਾਜ 'ਤੇ ਕੋਈ ਆ ਕੇ ਔਖੀ ਕੜੀ ਬਣਦੀ ਹੈ, ਜਿਵੇਂ ਵਿਰੋਧੀਆਂ ਵੱਲੋਂ ਕਈ ਵਾਰੀ ਮੁਸ਼ਕਲਾਂ ਮੁਸੀਬਤਾਂ ਢਾਈਆਂ ਜਾਂਦੀਆਂ ਨੇ, ਤੇ ਫਿਰ ਅਕਾਲ ਪੁਰਖ ਵਾਹਿਗੁਰੂ ਹੀ ਉਹਨਾਂ ਨੂੰ ਛਡਾਉਂਦਾ ਹੈ।
ਗੁਰ ਸਤਿਗੁਰ ਤਾਣ ਦੀ ਬਾਣ ਹਰ ਤਿੰਨ ਸਭ ਆਣ ਨਿਭਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਪੂਜਨੀਕ ਵੱਡੇ ਸਤਿਗੁਰੂ ਨੇ ਉਹਨਾਂ ਦਾ ਤਾਣ ਬਲ ਵੀ ਉਹਨਾਂ ਦਾ ਦੀਵਾਨ ਆਸਰਾ ਵੀ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ, ਤਿੰਨ ਸਭ ਆਣ ਨਵਾਈ। ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿੰਨੀ ਵੀ ਸ੍ਰਿਸ਼ਟੀ ਸੀ ਉਹ ਸਾਰੀ ਲਿਆ ਕੇ ਸਤਿਗੁਰੂ ਦੇ ਚਰਨਾਂ ਤੇ ਝੁਕਾ ਦਿੱਤੇ।
ਜਿਨੀ ਡਿੱਠਾ ਮੇਰਾ ਸਤਿਗੁਰ ਭਾਉ ਕਰ ਤਿਨਕੇ ਸਭ ਪਾਪ ਗਵਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੇ ਭਾਉ ਕਰ ਭਾਵਨਾ ਕਰਕੇ ਸ਼ਰਧਾ ਭਾਵਨਾ ਪਿਆਰ ਕਰਕੇ ਮੇਰੇ ਸਤਿਗੁਰੂ ਦਾ ਦਰਸ਼ਨ ਦੀਦਾਰ ਕੀਤਾ ਹੈ, ਤਿਨਕੇ ਸਭ ਪਾਪ ਗੁਆਈ, ਉਹਨਾਂ ਦੇ ਸਾਰੇ ਪਾਪ ਭਾਈ ਸਤਿਗੁਰੂ ਨੇ ਗੁਆ ਦਿੱਤੇ। ਜੇ ਕੋਈ ਭਾਵਨਾ ਨਾਲ ਪ੍ਰੇਮ ਦੇ ਨਾਲ ਆ ਕੇ ਸਤਿਗੁਰੂ ਦੇ ਦਰਸ਼ਨ ਦੀਦਾਰ ਵੀ ਕਰ ਲਵੇ, ਸਤਿਗੁਰੂ ਦੇ ਦਰਸ਼ਨ ਕਰਕੇ ਵੀ ਸਾਡੇ ਪਾਪ ਉਤਰ ਜਾਂਦੇ ਹਨ।
ਹਰ ਦਰਗਹ ਤੇ ਮੁਖ ਉਜਲੇ ਬਹੁ ਸੋਭਾ ਪਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਗੁਰਮੁਖਾਂ ਦੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਮੁਖ ਉਜਲੇ ਹੋ ਜਾਂਦੇ ਨੇ, ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਬਹੁ ਸੋਭਾ ਪਾਈ। ਉਹ ਭਾਈ ਲੋਕ ਤੇ ਪਰਲੋਕ ਵਿੱਚ ਬਹੁਤ ਹੀ ਸੋਭਾ ਨੂੰ ਪ੍ਰਾਪਤ ਕਰਦੇ ਹਨ।
ਜਨ ਨਾਨਕ ਮੰਗੈ ਧੂੜ ਤੈਨਾ ਜੋ ਗੁਰ ਕੇ ਸਿੱਖ ਮੇਰੇ ਭਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਤੇ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ। ਕਿਹਨਾਂ ਦੀ? ਜੋ ਗੁਰ ਕੇ ਸਿੱਖ, ਜਿਹੜੇ ਭਾਈ ਗੁਰੂ ਦੇ ਸਿੱਖ ਨੇ ਤੇ ਮੇਰੇ ਭਾਈ ਮੇਰੇ ਭਰਾ ਨੇ, ਭਾਵ ਉਹਨਾਂ ਗੁਰਸਿੱਖਾਂ ਨੂੰ ਜਿਹੜੇ ਪਹਿਲੇ ਸਤਿਗੁਰੂ ਸਾਹਿਬਾਨ ਦੇ ਪੂਰਵਜ ਸਿੱਖ ਨੇ, ਮਾਨਵਰ ਸਿੱਖ ਨੇ, ਉਹਨਾਂ ਨੂੰ ਸਤਿਗੁਰੂ ਮਹਾਰਾਜ ਆਪਣੇ ਭਰਾ ਸਮਝਦੇ ਨੇ। ਹਜ਼ੂਰ ਕਹਿੰਦੇ ਨੇ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਜਿਹੜੇ ਗੁਰੂ ਦੇ ਸਿੱਖ ਸਾਡੇ ਗੁਰ ਭਾਈ ਹਨ।
ਪੌੜੀ ਹਉ ਆਖ ਸਲਾਹੀ ਸਿਫਤ ਸੱਚ ਸੱਚ ਸੱਚੇ ਕੀ ਵਡਿਆਈ।
ਲਓ ਹੁਣ ਪੌੜੀ ਵਈ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਨੇ। ਹੋ ਆਖ ਸਲਾਹੀ ਸਿਫਤ ਸੱਚ, ਹਜ਼ੂਰ ਕਹਿੰਦੇ ਨੇ ਵੀ ਮੈਂ ਉਸ ਸੱਚ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਕੇ ਤੇ ਆਪਣੇ ਮੁਖ ਤੋਂ ਉਸਦੀ ਸਲਾਹਤ ਕਰਦਾ ਹਾਂ। ਸੱਚ ਸੱਚੇ ਕੀ ਵਡਿਆਈ, ਕਿਉਂਕਿ ਸੱਚ ਨਿਸ਼ਚੇ ਕਰਕੇ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਹਮੇਸ਼ਾ ਸੱਚੀ ਹੈ।
ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੈ ਨਾ ਪਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਲਾਹੀ ਸੱਚ, ਉਹ ਅਕਾਲ ਪੁਰਖ ਵਾਹਿਗੁਰੂ ਸੱਚ ਸਰੂਪ ਸਲਾਹੁਣ ਯੋਗ ਹੈ। ਸਲਾਹੀ ਦਾ ਅਰਥ ਸਲਾਹੁਣ ਯੋਗ, ਕਾਬਲੇ ਤਾਰੀਫ, ਉਹ ਅਕਾਲ ਪੁਰਖ ਵਾਹਿਗੁਰੂ ਸਲਾਹੁਣ ਯੋਗ ਹੈ, ਸਲਾਹ ਸੱਚ, ਅਤੇ ਉਹਦੀ ਜਿਹੜੀ ਸਿਫਤ ਸਲਾਹ ਉਹ ਵੀ ਸੱਚੀ ਹੈ। ਸੱਚ ਕੀਮਤ ਕਿਹਨੇ ਨਾ ਪਾਈ, ਹਜ਼ੂਰ ਕਹਿੰਦੇ ਉਹ ਸੱਚੇ ਅਕਾਲ ਪੁਰਖ ਦੀ ਕੀਮਤ ਕਿਸੇ ਨੇ ਵੀ ਨਹੀਂ ਪਾਈ। ਭਾਵ ਇਹ ਵੀ ਉਹ ਵਾਹਿਗੁਰੂ ਕਿਵੇਂ ਮਿਲਦਾ ਹੈ, ਇਹ ਕੀਮਤ ਕਿਸੇ ਨੇ ਵੀ ਨਹੀਂ ਪਾਈ। ਹਾਂ, ਉਹ ਜਿਵੇਂ ਵਾਹਿਗੁਰੂ ਮਿਲਦਾ ਹੈ ਇਹਦੇ ਬਾਰੇ ਉਹੀ ਜਾਣਦਾ ਹੈ।
ਸੱਚ ਸੱਚਾ ਰਸ ਜਿਨੀ ਚੱਖਿਆ ਸੇ ਤ੍ਰਿਪਤ ਰਹੇ ਆਘਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸੱਚ ਨਿਸ਼ਚੇ ਕਰਕੇ ਜਿਨ੍ਹਾਂ ਨੇ ਸੱਚੇ ਨਾਮ ਅੰਮ੍ਰਿਤ ਰਸ ਨੂੰ ਚੱਖਿਆ ਹੈ, ਨਾਮ ਬਾਣੀ ਦੇ ਅੰਮ੍ਰਿਤ ਰਸ ਨੂੰ ਚੱਖਿਆ ਹੈ, ਸੇ ਤ੍ਰਿਪਤ ਰਹੇ ਆਘਾਈ, ਉਹ ਮਨ ਕਰਕੇ ਵੀ ਤੇ ਤਨ ਕਰਕੇ ਵੀ ਹਮੇਸ਼ਾ ਲਈ ਤ੍ਰਿਪਤ ਹੋ ਗਏ ਹਨ।
ਇਹੋ ਹਰ ਰਸ ਸਹੀ ਜਾਣਦੇ ਜਿਉਂ ਗੂੰਗੈ ਮਿਠਿਆਈ ਖਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜਾ ਨਾਮ ਦਾ ਰਸ ਜਿਸ ਨੂੰ ਪ੍ਰਾਪਤ ਹੋ ਜਾਂਦਾ ਹੈ ਉਹੀ ਜਾਣਦੇ ਨੇ, ਅਤੇ ਉਹਦੇ ਬਾਰੇ ਜੇ ਕੋਈ ਪੁੱਛਣਾ ਚਾਹੇ ਤਾਂ ਕੁਝ ਵੀ ਨਹੀਂ ਦੱਸ ਸਕਦੇ। ਅਤੇ ਫਿਰ ਉਹਨਾਂ ਦੀ ਗੱਲ ਇਸ ਤਰ੍ਹਾਂ ਹੁੰਦੀ ਹੈ ਜਿਉਂ ਗੂੰਗੈ ਮਠਿਆਈ ਖਾਈ, ਜਿਵੇਂ ਕਿਸੇ ਗੂੰਗੇ ਨੂੰ ਮਠਿਆਈ ਖਵਾ ਦੇਈਏ, ਉਹ ਗੂੰਗਾ ਆਦਮੀ ਮਠਿਆਈ ਖਾ ਕੇ ਕੁਝ ਨਹੀਂ ਦੱਸ ਸਕਦਾ ਅਤੇ ਖੁਸ਼ ਹੁੰਦਾ ਹੈ। ਉਹਦੇ ਚਿਹਰੇ ਦੇ ਹਾਵ ਭਾਵ ਤੋਂ, ਉਹਦੀ ਖੁਸ਼ੀ ਤੋਂ ਅੰਦਾਜ਼ਾ ਲਾਇਆ ਜਾਂਦਾ ਹੈ ਵੀ ਇਹਨੂੰ ਮਠਿਆਈ ਬਹੁਤ ਮਿੱਠੀ ਲੱਗੀ ਹੈ। ਇਸੇ ਤਰ੍ਹਾਂ ਜਿਨ੍ਹਾਂ ਗੁਰਮੁਖਾਂ ਨੂੰ, ਜਿਨ੍ਹਾਂ ਮਹਾਂਪੁਰਖਾਂ ਨੂੰ ਨਾਮ ਦਾ ਅੰਮ੍ਰਿਤ ਰਸ ਪ੍ਰਾਪਤ ਹੋ ਜਾਂਦਾ ਹੈ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਫਿਰ ਉਹਦੇ ਬਾਰੇ ਕੁਛ ਵੀ ਬਿਆਨ ਨਹੀਂ ਕਰ ਸਕਦੇ। ਅਤੇ ਜੋ ਕੁਛ ਉਹਨਾਂ ਨੂੰ ਅਨੁਭਵ ਹੁੰਦਾ ਹੈ, ਉਹਨਾਂ ਦੀਆਂ ਅੱਖਾਂ ਦੇ ਵਿੱਚ ਵੀ ਮਸਤੀ ਆ ਜਾਂਦੀ ਹੈ, ਚਿਹਰੇ 'ਤੇ ਵੀ ਸਰੂਰ ਆ ਜਾਂਦਾ ਹੈ, ਅਤੇ ਉਹਨਾਂ ਦਾ ਅੱਠੇ ਪੈਰ, ਦਿਲ, ਦਿਮਾਗ ਤਰੋ ਤਾਜ਼ਾ ਹੁੰਦਾ ਹੈ। ਇਹਨਾਂ ਗੱਲਾਂ ਤੋਂ ਪਤਾ ਲੱਗਦਾ ਹੈ ਵੀ ਹਾਂ, ਇਹਨਾਂ ਨੂੰ ਅਸਲੀ ਨਾਮ ਦਾ ਰਸ ਪ੍ਰਾਪਤ ਹੋਇਆ ਹੈ। ਜਿਵੇਂ ਭਗਤ ਕਬੀਰ ਜੀ ਨੇ ਵੀ ਦ੍ਰਿਸ਼ਟਾਂਤ ਦਿੱਤਾ ਹੈ, ਅਲੌਤੀ ਕਾ ਜੈਸੇ ਪਿਆ ਬਰੇਡਾ ਜਿਨ ਪੀਆ ਤਿਸ ਜਾਣਿਆ। ਅਲੌਤੀ ਦਾ ਅਰਥ ਮਿਸ਼ਰੀ ਕੀਤਾ, ਭਾਵੇਂ ਅਲੌਤੀ ਦੇ ਹੋਰ ਵੀ ਵਿਦਵਾਨਾਂ ਨੇ ਅਰਥ ਕੀਤੇ ਨੇ, ਪਰ ਮੁੱਖ ਅਰਥ ਮਹਾਂਪੁਰਖ ਇਹੀ ਦੱਸਦੇ ਸਨ। ਜਿਵੇਂ ਕੋਈ ਮਿਸ਼ਰੀ ਦਾ ਸ਼ਰਬਤ ਤਿਆਰ ਕੀਤਾ ਹੋਵੇ, ਪੁਰਾਣੇ ਸਮੇਂ ਦੇ ਵਿੱਚ ਮਿਸ਼ਰੀ ਬੜੀ ਦੁਰਲੱਭ ਚੀਜ਼ ਮੰਨੀ ਜਾਂਦੀ ਸੀ, ਜਿਵੇਂ ਮਿਸ਼ਰੀ ਦਾ ਸ਼ਰਬਤ ਤਿਆਰ ਕੀਤਾ ਜਾਵੇ ਉਹ ਇੰਨਾ ਸਵਾਦੀ ਹੁੰਦਾ ਹੈ ਅਤੇ ਜਿਹੜਾ ਉਸਨੂੰ ਪੀਂਦਾ ਉਹਦੇ ਸਵਾਦ ਨੂੰ ਜਾਣ ਸਕਦਾ, ਹਰ ਕਿਸੇ ਨੂੰ ਉਸਦਾ ਸਵਾਦ ਨਹੀਂ ਪਤਾ ਲੱਗ ਸਕਦਾ। ਇਸੇ ਤਰ੍ਹਾਂ ਬਾਬਾ ਫਰੀਦ ਜੀ ਨੂੰ ਜਦੋਂ ਉਹ ਰਸ ਪ੍ਰਾਪਤ ਹੋਇਆ, ਆਪਣੀ ਮਾਤਾ ਨੂੰ ਮਿਲਣ ਵਾਸਤੇ ਆਏ ਅਤੇ ਮਾਤਾ ਨੇ ਤਰ੍ਹਾਂ ਤਰ੍ਹਾਂ ਦੇ ਮਿੱਠੇ ਪਦਾਰਥ ਲਿਆ ਕੇ ਅੱਗੇ ਰੱਖ ਦਿੱਤੇ ਅਤੇ ਨਾਲ ਕਹਿਣ ਲੱਗੇ, ਪੁੱਤਰ ਜੀ ਤੁਸੀਂ ਇਹ ਮਿੱਠੇ ਪਦਾਰਥ ਛਕੋ, ਬੜੀ ਦੇਰ ਬਾਅਦ ਤੁਸੀਂ ਮੇਰੇ ਘਰ ਆਏ ਹੋ, ਪਰ ਇਹਦੇ ਨਾਲ ਇਹ ਵੀ ਕਿਰਪਾ ਕਰਕੇ ਦੱਸੋ ਬਈ ਜਿਹੜਾ ਤੁਹਾਨੂੰ ਬੰਦਗੀ ਦਾ ਨਾਮ ਦਾ ਰਸ ਪ੍ਰਾਪਤ ਹੋਇਆ ਹੈ ਉਹ ਤੁਹਾਨੂੰ ਮਿੱਠਾ ਲੱਗਦਾ ਹੈ ਜਾਂ ਇਹ ਪਦਾਰਥਾਂ ਦਾ ਰਸ ਮਿੱਠਾ ਲੱਗਦਾ ਹੈ। ਤਾਂ ਬਾਬਾ ਫਰੀਦ ਜੀ ਉਸ ਵੇਲੇ ਵਾਜਦ ਵਿੱਚ ਆ ਗਏ, ਉਹਨਾਂ ਨੇ ਇੱਕ ਸ਼ਲੋਕ ਉਚਾਰਨ ਕੀਤਾ, ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਬਾਬਾ ਫਰੀਦ ਜੀ ਕਹਿਣ ਲੱਗੇ, ਮਾਤਾ ਸ਼ੱਕਰ ਖੰਡ ਨਵਾਤ ਮਿਸ਼ਰੀ ਨੂੰ ਕਹਿੰਦੇ ਨੇ ਅਤੇ ਗੁੜ ਮਾਖਿਓ ਸ਼ਹਿਦ ਅਤੇ ਮਈਆਂ ਦਾ ਦੁੱਧ ਇਹ ਸਾਰੇ ਪਦਾਰਥ ਬੜੇ ਮਿੱਠੇ ਨੇ, ਪਰ ਨਾਲ ਹੀ ਕਹਿੰਦੇ ਨੇ ਰੱਬ ਨਾ ਪੁੱਜਣ ਤੁੱਧ। ਹੇ ਮਾਂ, ਇਹ ਉਸ ਪਰਮੇਸ਼ਰ ਦੇ ਰਸ ਦੇ ਬਰਾਬਰ ਨਹੀਂ ਪਹੁੰਚ ਸਕਦੇ। ਜਿਹੜਾ ਨਾਮ ਦਾ ਰਸ ਹੈ ਉਹ ਸਭ ਤੋਂ ਮਹਾਨ ਹੈ। ਇਸੇ ਲਈ ਤਾਂ ਇੱਥੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਇਸ ਨਾਮ ਦੇ ਰਸ ਨੂੰ ਉਹੀ ਜਾਣਦੇ ਨੇ ਜਿਨ੍ਹਾਂ ਨੇ ਇਸ ਨੂੰ ਚੱਖਿਆ ਹੈ। ਜਿਉਂ ਗੂੰਗਾ ਮਠਿਆਈ ਖਾਈ, ਜਿਵੇਂ ਗੂੰਗਾ ਆਦਮੀ ਮਠਿਆਈ ਖਾ ਕੇ ਉਸਦੇ ਸਵਾਦ ਨੂੰ ਉਹੀ ਜਾਣ ਸਕਦਾ ਹੈ, ਹੋਰ ਨਹੀਂ ਉਹਦੇ ਬਾਰੇ ਕੁਛ ਉਹ ਦੱਸ ਸਕਦਾ। ਇਸੇ ਤਰ੍ਹਾਂ ਜਿਨ੍ਹਾਂ ਨੂੰ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਹੈ ਉਹ ਬਿਲਕੁਲ ਖਾਮੋਸ਼ ਹੋ ਜਾਂਦੇ ਨੇ, ਹਮੇਸ਼ਾ ਲਈ ਉਸੇ ਆਨੰਦ ਵਿੱਚ ਮਗਨ ਰਹਿੰਦੇ ਨੇ, ਅਤੇ ਫਿਰ ਉਹਨਾਂ ਨੂੰ ਹੋਰ ਕੋਈ ਗੱਲ ਕਰਨ ਦਾ ਕੋਈ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਦਾ ਅਤੇ ਨਾ ਹੀ ਕੋਈ ਗੱਲ ਕਰਨੀ ਉਹ ਚੰਗੀ ਹੀ ਸਮਝਦੇ ਹਨ।
ਗੁਰਪੁਰੈ ਹਰ ਪ੍ਰਭ ਸੇਵਿਆ ਮਨ ਵੱਜੀ ਵਾਧਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਪੂਰੇ ਗੁਰੂ ਨੇ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੂੰ ਸੇਵਿਆ ਹੈ, ਮਨ ਵਜੀ ਵਧਾਈ ਅਤੇ ਸਾਡੇ ਮਨ ਦੇ ਵਿੱਚ ਖੁਸ਼ੀ ਪ੍ਰਗਟ ਹੋ ਗਈ ਹੈ ਕਿਉਂਕਿ ਪੂਰੇ ਸਤਿਗੁਰੂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਸੇਵਿਆ ਅਤੇ ਸਾਨੂੰ ਵੀ ਸਤਿਗੁਰੂ ਮਹਾਰਾਜ ਨੇ ਇਹੀ ਗੱਲ ਆਖੀ ਬਈ ਤੁਸੀਂ ਵੀ ਵਾਹਿਗੁਰੂ ਦੀ ਸੇਵਾ ਕਰੋ। ਹਰ ਸੇਵਾ ਮੈਂ ਪਰਮ ਨਿਦਾਨ, ਹਰ ਸੇਵਾ ਮੁਖ ਅੰਮ੍ਰਿਤ ਨਾਮ। ਅਤੇ ਜਦੋਂ ਕੋਈ ਵਾਹਿਗੁਰੂ ਦੀ ਸੇਵਾ ਕਰਦਾ ਹੈ ਫਿਰ ਉਹਦੇ ਮਨ ਦੇ ਵਿੱਚ ਖੁਸ਼ੀ ਪ੍ਰਗਟ ਹੁੰਦੀ ਹੈ।
ਸਲੋਕ ਮਹੱਲਾ ਚੌਥਾ। ਜਿਨ੍ਹਾਂ ਅੰਦਰ ਉਮਰ ਥਲ ਸਹੀ ਜਾਣਨ ਸੂਲੀਆਂ।
ਲਓ ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਪਿਆਰ ਵਾਲੇ ਜਗਿਆਸੂ ਨੇ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੇ ਵਿਛੋੜੇ ਦੀ ਪੀੜਾ ਜਾਗ ਪਈ ਹੈ, ਹੁਣ ਉਹਨਾਂ ਐਸੇ ਵਾਹਿਗੁਰੂ ਪਰਮੇਸ਼ਰ ਦੇ ਮੁਤਲਾਸ਼ੀਆਂ ਦੀ ਅਵਸਥਾ ਬਿਆਨ ਕਰਨ ਲੱਗੇ ਹਨ ਜਿਨ੍ਹਾਂ ਅੰਦਰ ਉਮਰ ਥਲ। ਉਮਰ ਥਲ ਇੱਕ ਫੋੜੇ ਦਾ ਨਾਮ ਹੈ ਜਿਹੜਾ ਕਹਿੰਦੇ ਨੇ ਰੀੜ੍ਹ ਦੀ ਹੱਡੀ 'ਤੇ ਕੈਂਸਰ ਵਾਂਗੂ ਅੰਦਰੋਂ ਪੈਦਾ ਹੁੰਦਾ ਹੈ। ਉਹਦੀ ਦਰਦ ਇੰਨੀ ਹੁੰਦੀ ਹੈ ਨਾ ਆਦਮੀ ਬੋਲ ਸਕਦਾ ਹੈ, ਨਾ ਬੈਠ ਸਕਦਾ ਹੈ, ਨਾ ਪੈ ਸਕਦਾ ਹੈ, ਨਾ ਖਲੋ ਸਕਦਾ ਹੈ। ਉਮਰ ਥਲ ਉਸ ਫੋੜੇ ਨੂੰ ਕਹਿੰਦੇ ਨੇ ਜਿਹੜਾ ਐਨ ਰੀੜ੍ਹ ਦੀ ਹੱਡੀ ਦੇ ਉੱਪਰ ਹੁੰਦਾ ਹੈ, ਨਾ ਤਾਂ ਅਸੀਂ ਸਰੀਰ ਨੂੰ ਹਿਲਾ ਸਕਦੇ ਹਾਂ, ਅਤੇ ਉਹਨੂੰ ਉਮਰ ਥਲ ਫੋੜਾ ਕਹਿੰਦੇ ਨੇ। ਜਾਂ ਦੂਜਾ ਜਿਹੜਾ ਉਮਰ ਥਲ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ, ਇੱਕ ਬਈ ਇੱਕ ਭਗੰਦਰ ਫੋੜਾ ਹੁੰਦਾ ਹੈ ਵੀ ਜਿਹੜਾ ਗੁਦਾ ਸਥਾਨ ਦੇ ਵਿੱਚ ਜਿਵੇਂ ਕੋਈ ਫੋੜਾ ਹੋ ਜਾਵੇ ਫਿਰ ਉੱਥੇ ਬੜੀ ਤਕਲੀਫ਼ ਹੁੰਦੀ ਹੈ, ਉੱਥੇ ਵੀ ਬਹਿਣਾ ਉੱਠਣਾ ਕੋਈ ਕਿਰਿਆ ਕਰਨੀ ਬੜੀ ਔਖੀ ਹੁੰਦੀ ਹੈ। ਲਓ ਹਜ਼ੂਰ ਉਹ ਇੱਕ ਦ੍ਰਿਸ਼ਟਾਂਤ ਦਿੰਦੇ ਨੇ ਜਿਨ੍ਹਾਂ ਅੰਦਰ ਉਮਰ ਥਲ ਸਹੀ ਜਾਣਨ ਸੂਲੀਆਂ। ਹਜ਼ੂਰ ਕਹਿੰਦੇ ਭਾਈ ਜਿਨ੍ਹਾਂ ਦੇ ਅੰਦਰ ਉਹ ਉਮਰ ਥਲ ਫੋੜਾ ਹੁੰਦਾ ਹੈ, ਭਾਵ ਰੀੜ੍ਹ ਦੀ ਹੱਡੀ ਨੂੰ ਕੈਂਸਰ ਲੱਗਿਆ ਹੁੰਦਾ ਹੈ, ਅਤੇ ਜਾਂ ਜਿਨ੍ਹਾਂ ਦੀ ਭਗੰਦਰ ਦੇ ਵਿੱਚ ਕੋਈ ਫੋੜਾ ਹੁੰਦਾ ਹੈ ਜਿਸ ਨੂੰ ਗੱਦੋ ਦਾਣਾ ਵੀ ਪੁਰਾਤਨ ਨਾਮ ਲੈ ਕੇ ਪੁਕਾਰਦੇ ਸਨ। ਸਹੀ ਜਾਣਨ ਸੂਲੀਆਂ ਵੀ ਉਸ ਦੀਆਂ ਜਿਹੜੀਆਂ ਚੀਸਾਂ ਪੈਂਦੀਆਂ ਨੇ, ਜਿਹੜੀਆਂ ਪੀੜਾਂ ਉੱਠਦੀਆਂ ਨੇ, ਜਿਨ੍ਹਾਂ ਨੂੰ ਉਹ ਫੋੜਾ ਨਿਕਲਦਾ ਉਹੀ ਜਾਣਦੇ ਹਨ।
ਹਰ ਜਾਣ ਹੈ ਸਹੀ ਬਿਰਹੋ ਹੋ ਤਿੰਨ ਵਿਟੋ ਸਦ ਘੁੰਮ ਘੋਲੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਜਾਣ ਹੈ ਸਹੀ ਬਿਰਹੋ, ਅਤੇ ਜਿਹੜੇ ਵਾਹਿਗੁਰੂ ਦੇ ਵਿਛੋੜੇ ਵਾਲੇ ਗੁਰਸਿੱਖ ਮਾਈ ਭਾਈ ਨੇ ਉਹਨਾਂ ਦੇ ਵਿਛੋੜੇ ਦੀ ਪੀੜਾ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਹੀ ਜਾਣਦਾ ਹੈ। ਤਿੰਨ ਹਉਂ ਤਿੰਨ ਵਿਟੋਂ ਸਦ ਘੁੰਮ ਘੋਲੀਆ। ਪਰ ਹਜ਼ੂਰ ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦੇ ਵਿਛੋੜੇ ਦੀ ਪੀੜਾ ਲੱਗੀ ਹੋਈ ਹੈ, ਅਤੇ ਅਸੀਂ ਐਸੇ ਮਹਾਂਪੁਰਖਾਂ ਤੋਂ ਐਸੇ ਸੱਤ ਦੇ ਮੁਤਲਾਸ਼ੀਆਂ ਤੋਂ ਹਮੇਸ਼ਾ ਲਈ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਂਦੇ ਹਾਂ।
ਹਰ ਮੇਲੋ ਸੱਜਣ ਪੁਰਖ ਮੇਰਾ ਸਿਰ ਤਿੰਨ ਵਿਟੋ ਤਲ ਰੋਲੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਮੇਲੋ ਸੱਜਣ ਪੁਰਖ, ਵੀ ਇਹ ਸੱਜਣ ਪੁਰਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਤੁਸੀਂ ਕਿਰਪਾ ਕਰੋ, ਐਸੇ ਗੁਰਮੁਖਾਂ ਦੇ ਨਾਲ ਸਾਡਾ ਵੀ ਮਿਲਾਪ ਕਰਵਾ ਦਿਓ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੇ ਵਿਛੋੜੇ ਦੀ ਪੀੜਾ ਹੈ, ਜਿਹੜੇ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣਾ ਚਾਹੁੰਦੇ ਨੇ। ਮੇਰਾ ਸਿਰ ਤਨ ਵਿਟੋ ਤਲ ਰੋਲੀਆ, ਅਤੇ ਆਹ ਜਿਹੜਾ ਮੇਰਾ ਸਿਰ ਹੈ ਉਹਨਾਂ ਦੀਆਂ ਤਲੀਆਂ ਦੇ ਹੇਠਾਂ ਮੈਂ ਰੋਲਣ ਵਾਸਤੇ ਤਿਆਰ ਹਾਂ। ਭਾਵ ਜੇ ਐਸੇ ਗੁਰਮੁਖ ਪਿਆਰੇ ਜਿਨ੍ਹਾਂ ਦੇ ਕੇਵਲ ਵਾਹਿਗੁਰੂ ਦੇ ਮਿਲਣ ਦੀ ਤੜਪ ਹੈ, ਉਸ ਅਕਾਲ ਪੁਰਖ ਤੋਂ ਬਿਨਾਂ ਜਿਨ੍ਹਾਂ ਨੂੰ ਹੋਰ ਕੁਛ ਚੰਗਾ ਨਹੀਂ ਲੱਗਦਾ, ਜਿਨ੍ਹਾਂ ਦੀ ਇਹ ਅਵਸਥਾ ਬਣ ਗਈ ਹੈ, ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਬਿਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕੈ ਬਿਧਿਆ ਸਨਮੁਖ ਉਠਤਾਵੈ, ਪਵਰ ਲੋਭੀ ਕੁਸੁਮ ਬਾਸਕਾ ਮਿਲ ਆਪ ਬੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਆਗਾਵੈ। ਹਾਂ, ਵਾਹਿਗੁਰੂ ਦੇ ਪਿਆਰਿਆਂ ਦੇ ਮਨ ਦੇ ਵਿੱਚ ਵਾਹਿਗੁਰੂ ਦੇ ਮਿਲਣ ਦੀ ਤੜਪ ਹੁੰਦੀ ਹੈ, ਉਹ ਕੇਵਲ ਵਾਹਿਗੁਰੂ ਦੇ ਦਰਸ਼ਨ ਕਰਕੇ ਹੀ ਤ੍ਰਿਪਤ ਹੁੰਦੇ ਨੇ, ਹੋਰ ਕਿਸੇ ਤਰ੍ਹਾਂ ਵੀ ਉਹਨਾਂ ਦਾ ਮਨ ਰਜਦਾ ਨਹੀਂ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਐਸੇ ਮਹਾਂਪੁਰਖਾਂ ਦੇ ਨਾਲ ਮੇਰਾ ਮੇਲ ਕਰਵਾ ਦਿਓ, ਅਤੇ ਮੇਰਾ ਸਿਰ ਉਹਨਾਂ ਦੀਆਂ ਚਰਨਾਂ ਦੀਆਂ ਤਲੀਆਂ ਹੇਠ ਰੁਲਦਾ ਹੋਵੇ, ਮੈਂ ਇਸ ਗੱਲ ਨੂੰ ਪ੍ਰਵਾਨ ਕਰਦਾ ਹਾਂ।
ਜੋ ਸਿੱਖ ਗੁਰ ਕਾਰ ਕਮਾਵੇ ਹੈ ਹੋ ਗੁਲਮ ਤਿਨਾ ਕਾ ਗੋਲੀਆ।
ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਗੁਰਸਿੱਖ ਗੁਰੂ ਮਹਾਰਾਜ ਦੀ ਕਾਰ ਸੇਵਾ ਟਹਿਲ ਭਗਤੀ ਕਰਦੇ ਹਨ ਅਤੇ ਜਿਹੜੇ ਐਸੇ ਮਹਾਂਪੁਰਖ ਨੇ ਉਹ ਗੁਲਮ ਤਿੰਨਾਂ ਕਾ ਗੋਲੀਆ, ਮੈਂ ਉਹਨਾਂ ਦੇ ਗੋਲਿਆਂ ਦਾ ਗੋਲਾ, ਨੌਕਰਾਂ ਦਾ ਨੌਕਰ, ਚਾਕਰਾਂ ਦਾ ਚਾਕਰ ਬਣ ਲਈ ਤਿਆਰ ਹਾਂ।
ਹਰ ਰੰਗ ਚਲੂ ਲੈ ਜੋਰਤ, ਤਿੰਨ ਭਿੰਨੀ ਹਰ ਰੰਗ ਚੋਲੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਸੇਵਾ ਗੁਰੂ ਦੀ ਕਰਦੇ ਨੇ ਅਤੇ ਹਰ ਰੰਗ ਚਲੂ ਲੈ ਜੋਰਤ, ਅਤੇ ਨਾਲ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਭਗਤੀ ਦੇ ਪ੍ਰੇਮ ਦੇ ਚੂਹ ਚੂਹੇ ਮਜੀਠੀ ਰੰਗ ਦੇ ਵਿੱਚ ਰੰਗੇ ਗਏ ਨੇ। ਤਿੰਨ ਭਿੰਨੀ ਹਰ ਰੰਗ ਚੋਲੀਆ, ਅਤੇ ਫਿਰ ਉਹਨਾਂ ਦੀ ਚੋਲੀਆ ਦਾ ਅਰਥ ਜਿਹੜੀ ਦੇਹ ਰੂਪੀ ਚੋਲੀ ਹੈ ਅਥਵਾ ਬੁੱਧੀ ਰੂਪੀ ਚੋਲੀ ਹੈ, ਉਹ ਵੀ ਉਸ ਵਾਹਿਗੁਰੂ ਦੇ ਰੰਗ ਦੇ ਵਿੱਚ ਭਿੱਜ ਗਈ ਹੈ। ਅਤੇ ਜਿਹੜੇ ਐਸੇ ਮਹਾਂਪੁਰਖ ਨੇ, ਅਤੇ ਮੈਂ ਉਹਨਾਂ ਦਾ ਦਾਸਾਂ ਦਾ ਦਾਸ ਬਣ ਕੇ ਸੇਵਾ ਕਰਨ ਲਈ ਤਿਆਰ ਹਾਂ।
ਕਰ ਕਿਰਪਾ ਨਾਨਕ ਮੇਲ, ਗੁਰ ਪਹਿ ਸਿਰ ਵਿੱਚ ਆ ਮੋਲੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਕਿਰਪਾ ਕਰਕੇ ਐਸੇ ਮਹਾਂਪੁਰਖਾਂ ਦੇ ਨਾਲ ਮੈਨੂੰ ਮੇਲ, ਕਿਹਨਾਂ ਦੇ ਨਾਲ? ਗੁਰਪੈ ਸਿਰ ਵੇਚਿਆ ਮੋਲੀਆ, ਜਿਨ੍ਹਾਂ ਨੇ ਆਪਣਾ ਸਿਰ ਗੁਰੂ ਦੇ ਪਾਸ ਮੁੱਲ ਵੇਚ ਦਿੱਤਾ ਹੈ, ਭਾਵ ਗੁਰੂ ਨੂੰ ਸਿਰ ਦੇ ਕੇ ਜਿਨ੍ਹਾਂ ਨੇ ਸਿੱਖੀ ਜੀਵਨ ਪ੍ਰਾਪਤ ਕੀਤਾ ਹੈ। ਕਿਉਂਕਿ ਇਹ ਵੀ ਇੱਕ ਸਿੱਖੀ ਦਾ ਅਸੂਲ ਹੈ, ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਕੋਲ ਆ ਕੇ ਗੁਰਸਿੱਖੀ ਦੀ ਦਾਤ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਪੰਜ ਪਿਆਰੇ ਪਹਿਲਾਂ ਉਸ ਤੋਂ ਇਹ ਪ੍ਰਣ ਲੈਂਦੇ ਨੇ, ਬਈ ਤੂੰ ਅੱਜ ਤੋਂ ਸੀਸ ਗੁਰੂ ਦਾ ਸਮਝੇਗਾ, ਅੱਜ ਤੋਂ ਜੇ ਤੂੰ ਸੀਸ ਗੁਰੂ ਦਾ ਸਮਝਣਾ ਫਿਰ ਤੈਨੂੰ ਗੁਰਸਿੱਖੀ ਦੀ ਦਾਤ ਪ੍ਰਾਪਤ ਹੋਵੇਗੀ। ਅਤੇ ਜਿਹੜਾ ਗੁਰਸਿੱਖ ਮਾਈ ਪਾਈ ਇਹ ਬਚਨ ਦਿੰਦਾ ਹੈ ਕਿ ਅੱਜ ਤੋਂ ਮੈਂ ਸੀਸ ਗੁਰੂ ਦਾ ਸਮਝਿਆ ਹੈ, ਜਦੋਂ ਵੀ ਲੋੜ ਪਵੇ ਗੁਰੂ ਦੀ ਖਾਤਰ ਮੈਂ ਆਪਣਾ ਸੀਸ ਕਟਵਾ ਦੇਵਾਂਗਾ, ਫਿਰ ਉਹ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਦੇ ਨੇ। ਇਹ ਇੱਕ ਨਿਯਮ ਹੈ, ਗੁਰਪੈ ਸਿਰ ਵੇਚਿਆ ਮੋਲੀਆ, ਜਿਨ੍ਹਾਂ ਨੇ ਆਪਣਾ ਸਿਰ ਗੁਰੂ ਦੇ ਪਾਸ ਮੁੱਲ ਵੇਚ ਦਿੱਤਾ ਹੈ, ਭਾਵ ਜਿਨ੍ਹਾਂ ਨੇ ਸਿਰ ਦੇ ਕੇ ਗੁਰੂ ਦੇ ਪਾਸੋਂ ਸਿੱਖੀ ਪ੍ਰਾਪਤ ਕੀਤੀ ਹੈ, ਐਸੇ ਮਹਾਂਪੁਰਖਾਂ ਦਾ, ਐਸੇ ਗੁਰਸਿੱਖਾਂ ਦਾ ਸਾਨੂੰ ਮੇਲ ਕਰਵਾ, ਤਾਂ ਕਿ ਸਾਨੂੰ ਵੀ ਗੁਰਸਿੱਖੀ ਦੀ ਕਦਰੋ ਕੀਮਤ ਦਾ ਪਤਾ ਲੱਗ ਸਕੇ।
ਮਹੱਲਾ ਚੌਥਾ, ਔਗਣੀ ਭਰਿਆ ਸਰੀਰ ਹੈ, ਕਿਉਂ ਸੰਤੋ ਨਿਰਮਲ ਹੋਏ।
ਤੇ ਕਹਿੰਦੇ ਮਹਾਨ ਕੋਸ਼ ਦੇ ਕਰਤਾ ਭਾਈ ਕਾਨ ਸਿੰਘ ਨੇ ਇੱਥੇ ਪਾਠ ਥੋੜਾ ਜਿਹਾ ਬਦਲ ਕੇ ਤੇ ਅਰਥ ਵੀ ਹੋਰ ਢੰਗ ਦੇ ਨਾਲ ਕੀਤਾ ਹੈ। ਉਹਨਾਂ ਨੇ ਇਉਂ ਲਿਖਿਆ ਹੈ, ਗੁਰਪੈ ਸਿਰ ਵੇਚ ਆਮੋਲੀਆ। ਅਮੋਲੀਆ ਦਾ ਅਰਥ ਵੀ ਬਿਨਾਂ ਮੁੱਲ ਤੋਂ, ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਪਾਸ ਆਪਣਾ ਸਿਰ ਵੇਚ ਦਿੱਤਾ ਹੈ, ਪਰ ਬਿਨਾਂ ਮੁੱਲ ਤੋਂ ਤੇ ਸਿਰ ਵੇਚਿਆ ਹੀ ਨਹੀਂ ਜਾ ਸਕਦਾ। ਅਤੇ ਇਸ ਲਈ ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਪਾਸ ਆਪਣਾ ਸਿਰ ਵੇਚ ਕੇ ਅਤੇ ਫਿਰ ਨਾਮ ਦਾ ਸਿੱਖੀ ਦਾ ਸੌਦਾ ਪ੍ਰਾਪਤ ਕੀਤਾ ਹੈ, ਉਹਨਾਂ ਗੁਰਸਿੱਖਾਂ ਦੀ ਇਹ ਮਹਿਮਾ ਹੈ। ਲਓ ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ।
ਔਗਣੀ ਭਰਿਆ ਸਰੀਰ ਹੈ, ਕਿਉਂ ਸੰਤੋ ਨਿਰਮਲ ਹੋਏ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਆਪਣੇ ਜੀਵਨ ਦੇ ਸੁਧਾਰ ਦੀ ਸਾਨੂੰ ਅੱਗੇ ਵਿਚਾਰ ਦੱਸਣ ਲੱਗੇ ਨੇ। ਜਦੋਂ ਆਪਾਂ ਆਪਣੇ ਸਰੀਰ ਵੱਲ ਨਿਗਾਹ ਮਾਰਦੇ ਹਾਂ, ਔਗਣੀ ਭਰਿਆ ਸਰੀਰ ਹੈ, ਸਾਡਾ ਸਾਰਾ ਸਰੀਰ ਔਗਣਾਂ ਦੇ ਨਾਲ ਭਰਿਆ ਹੋਇਆ। ਤੁਸੀਂ ਸਤਿਗੁਰੂ ਦੀ ਬਾਣੀ ਪੜ੍ਹੋ ਅਤੇ ਸਤਿਗੁਰੂ ਸਾਨੂੰ ਕੀ ਸਮਝਾਉਂਦੇ ਨੇ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ ਮਿਹਰੇ ਪਾਓ ਡੁੱਬਦੇ ਪੱਥਰ ਤਾਰੇ। ਜਿੰਨਾ ਸਮੁੰਦਰ ਦੇ ਵਿੱਚ ਪਾਣੀ ਭਰਿਆ ਹੋਇਆ ਹੈ, ਉਨੇ ਸਾਡੇ ਵਿੱਚ ਔਗਣ ਭਰੇ ਹੋਏ ਨੇ। ਔਗਣੀ ਭਰਿਆ ਸਰੀਰ ਹੈ, ਸਤਿਗੁਰੂ ਕਹਿੰਦੇ ਨੇ ਸਾਡਾ ਸਾਰਾ ਸਰੀਰ ਔਗਣਾਂ ਦੇ ਨਾਲ ਭਰਿਆ ਹੋਇਆ ਹੈ। ਇਹਦੇ ਵਿੱਚ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਵਿਕਾਰ ਹੈ, ਝੂਠ ਹੈ, ਚੋਰੀ ਹੈ, ਕੀ ਇਹਦੇ ਵਿੱਚ ਔਗਣ ਨਹੀਂ ਹੈ? ਸਾਡਾ ਸਾਰਾ ਸਰੀਰ ਔਗਣਾਂ ਦਾ ਭਰਿਆ ਹੋਇਆ। ਕਿਉਂ ਸੰਤੋ ਨਿਰਮਲ ਹੋਏ? ਜਿਗਿਆਸੂ ਜਾ ਕੇ ਮਹਾਂਪੁਰਖਾਂ ਨੂੰ ਬੇਨਤੀ ਕਰਦਾ ਹੈ ਵੀ ਇਹ ਮਹਾਂਪੁਰਖੋ, ਤੁਸੀਂ ਮੈਨੂੰ ਦੱਸੋ ਇਹ ਮੇਰਾ ਸਰੀਰ ਕਿਵੇਂ ਨਿਰਮਲ ਹੋ ਸਕਦਾ ਹੈ? ਇਸ ਮੇਰੇ ਸਰੀਰ ਵਿੱਚੋਂ ਇਹ ਜਿਹੜੇ ਔਗਣ ਨੇ, ਵਿਕਾਰ ਨੇ, ਪਾਪ ਨੇ, ਕਿਵੇਂ ਨਿਕਲ ਸਕਦੇ ਹਨ?
ਗੁਰਮੁਖ ਗੁਣ ਵੇਹਾਜੀਆ ਹੈ, ਮਲ ਹੋਮੈ ਕੱਢੈ ਧੋਏ।
ਤਾਂ ਬਈ ਮਹਾਂਪੁਰਖ ਅੱਗੋਂ ਇਹ ਜਵਾਬ ਦਿੰਦੇ ਨੇ, ਗੁਰਮੁਖ ਗੁਣ ਵੇਹਾਜੀਆ, ਕਹਿੰਦੇ ਨੇ ਭਾਈ ਗੁਰਮੁਖਾ, ਤੂੰ ਗੁਰੂ ਦੇ ਕੋਲ ਜਾ ਤੇ ਸਤਿਗੁਰੂ ਦੇ ਕੋਲ ਜਾ ਕੇ ਗੁਣਾਂ ਨੂੰ ਵਿਹਾਜ, ਭਾਵ ਸਤਿਗੁਰੂ ਦੇ ਕੋਲ ਜਾ ਕੇ ਜਿਹੜੇ ਸਿੱਖੀ ਦੇ ਗੁਣ ਨੇ, ਸਿੱਖੀ ਦਾ ਸਦਾਚਾਰ ਹੈ, ਸਿੱਖੀ ਦੇ ਅਸੂਲ ਨੇ, ਸਤ ਸੰਤੋਖ ਆਦਿਕ ਦੈਵੀ ਗੁਣ ਨੇ, ਉਹ ਸਤਿਗੁਰੂ ਦੇ ਪਾਸੋਂ ਜਾ ਕੇ ਖਰੀਦ